ਤ੍ਰਿਲੋਕ ਮਹੱਲਾ ਤੀਜਾ ਸਭਨਾ ਕਾ ਸ਼ਹ ਏਕ ਹੈ ਸਦ ਹੀ ਰਹੇ ਹਜ਼ੂਰ ਨਾਨਕ ਹੁਕਮ ਨਾ ਮੰਨਈ ਤਾਂ ਘਰ ਹੀ ਅੰਦਰ ਦੂਰ
ਸਭਨਾ ਦਾ ਇਹ ਸ਼ਹ ਕਹਿੰਦੇ ਨੇ ਅਸਲ ਦੇ ਵਿੱਚ ਲਫ਼ਜ਼ ਇਹ ਜਿਹੜੇ ਨੇ ਨਾ ਵਿਛਨੇ ਵਾਲੇ ਇਹ ਉਚਾਰਨ ਕਰਦੇ ਨੇ ਸ਼ਹ ਸ਼ਹ ਹੈ ਅਸਲ ਚ ਉਰਦੂ ਵਾਲਿਆਂ ਦਾ ਲਫ਼ਜ਼ ਆਪਾਂ ਪੰਜਾਬੀ ਚ ਸ਼ਹ ਕਹਿੰਦੇ ਸ਼ਹਰਾ ਉਹਦੇ ਸ਼ਹਰਾ ਬਣਦਾ ਸ਼ਹਰਾ ਨਹੀਂ ਸ਼ਹਰਾ ਹੁੰਦਾ ਸ਼ਹਰੇ ਸ਼ਹਰੜੇ ਜਾਂਦੇ ਇਹ ਸ਼ੋ ਕਹਿੰਦੇ ਨੇ ਜੋ ਉਹਨਾਂ ਦਾ ਲਫ਼ਜ਼ ਆਇਆ ਹੋਇਆ ਉੱਥੇ ਜ਼ਰੂਰ ਹੈ ਪਰ ਉਚਾਰਨ ਸਾਡਾ ਅਲੱਗ ਹੈ ਇਸ ਕਰਕੇ ਸ਼ੋ ਕਹਿੰਦੇ ਆ ਅਸੀਂ ਪੰਜਾਬੀ ਵਾਲੇ ਸਾਰੇ ਸਭਨਾ ਦਾ ਸ਼ੋ ਇੱਕ ਹੈ
ਸਦ ਹੀ ਰਹੇ ਹਜ਼ੂਰ
ਸਦ ਹੀ ਰਹੇ ਹਜ਼ੂਰ ਸਦਾ ਹਜ਼ੂਰ ਰਹਿੰਦੇ ਸਾਰੇ ਸਦ ਬਣ ਰਹਿੰਦੇ ਉਹ ਕਹਾਂ ਤੇ ਸਭਨਾ ਦਾ ਸ਼ੋ ਜੇ ਕਹਾਂਗੇ ਫਿਰ ਹੁਕਮ ਨੂੰ ਕਹਾਂਗੇ ਹੁਕਮ ਨਾਲ ਹੈ ਸਾਰਿਆਂ ਦੇ
ਹੁਕਮ
ਤਾਂ ਆਪਣਾ ਆਪਣਾ ਹੁੰਦਾ ਹੈ ਗੁਰੂ ਦਾ ਆਪਣਾ ਗੁਰਪੂਰ ਦੇਖਿਆ ਚਿੱਤ ਦਾ ਆਪਣਾ ਆਪਣਾ ਹੁੰਦਾ ਹੈ
ਅੱਛਾ
ਉਹ ਸਾਰੇ ਵਾਸਤੇ ਇੱਕ ਹੁੰਦਾ
ਤੇ ਇਹ ਫਿਰ ਉਹਦੀ ਉਹ ਗੱਲ ਹੋ ਰਹੀ ਹੁਕਮ ਦੀ ਸਭਨਾ ਕਾ ਸ਼ਹ ਏਕ ਹੈ ਸਦ ਹੀ ਰਹੇ ਹਜ਼ੂਰ
ਸਭਨਾ ਦਾ ਫਿਰ ਉਹੀ ਹੈ ਸਭਨਾ ਦਾ ਹੁਕਮ ਵੀ ਸਹ ਹੈ
ਠੀਕ ਨਾਨਕ ਹੁਕਮ ਨਾ ਮੰਨੈ ਤਾਂ ਘਰ ਹੀ ਅੰਦਰ ਦੂਰ
ਆ ਬਸ ਆ ਤਾਂ ਜੇ ਨਾਨਕ ਹੁਕਮ ਨਾ ਮੰਨੀ ਨਾਨਕ ਕਹਿੰਦੇ ਜਿਹੜਾ ਹੁਕਮ ਨੂੰ ਨਹੀਂ ਬੁੱਲਦਾ ਤਾਂ ਹੁਕਮ ਦਾ ਘਰ ਦੇ ਵਿੱਚ ਹੈਗਾ ਹੈ ਦੋ ਦਿਨ ਦਾ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਵੀ ਇਸ ਕਾ ਵਿਸਰਾਮ ਨੂੰ ਹੁਕਮ ਤਾਂ ਅੰਦਰ ਹੈ ਪਰ ਘਰ ਹੀ ਅੰਦਰ ਦੂਰ ਹੈ ਤੇ ਬਦਲਣਾ ਹੀ ਨਹੀਂ
ਠੀਕ ਹੈ ਜੀ ਹੁਕਮ ਵੀ ਤਿਨਾ ਮਨਾਏ ਸੀ ਜਿਨ ਕੋ ਨਜ਼ਰ ਕਰੇ ਹੁਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ
ਜੇ ਕਨੇਰੀ ਨਜ਼ਰ ਕਰ ਦੇਵੇ ਨਾ ਨਜ਼ਰ ਤਾਂ ਸਾਰਿਆਂ ਦੇ ਹੀ ਹੈ ਕਿਸੇ ਤੇ ਥੋੜੀ ਕਿਸੇ ਤੇ ਕਨੇਰੀ ਜੇ ਕਨੇਰੀ ਨਜ਼ਰ ਕਰ ਦੇਵੇ ਹੁਕਮ ਤਾਂ ਮੰਨ ਲੈਂਦਾ ਹੈ
ਅੱਛਾ ਜੀ
ਹੁਕਮ ਪੀਤਨਾ ਬੁਲਾਏ ਸੀ ਜਿਨ ਕੋ ਨਜ਼ਰ ਕਰੇ ਜੇ ਕਨੇਰੀ ਪੂਰੀ ਦ੍ਰਿਸ਼ਟੀ ਕਰ ਦੇਵੇ ਪੂਰੀ ਅਭਲਾਈ ਕਰ ਦੇਵੇ ਹੁਕਮ ਬੁਲ ਲੈਂਦਾ ਹੈ ਬੁਲਾ ਲੈਂਦਾ ਐਸੀ ਕੋਈ ਗੱਲ ਨਹੀਂ
ਅੱਛਾ ਜੀ ਹੁਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ
ਹੁਕਮ ਮਨ ਨੂੰ ਸੁਖ ਪਾਇਆ ਹੁਕਮ ਨੂੰ ਮੰਨ ਕੇ ਹੀ ਸੁਖ ਪਾਇਆ ਜਿਹਨੇ ਪਾਇਆ ਬੰਦੇ ਨੰਦੇ ਨੂੰ ਰਾਜੀ ਹੈ ਨਾ ਬੰਦ ਕੇ
ਹਾਂਜੀ
ਸੁਖ ਪਾਇਆ ਸੁਖ ਦੀ ਪ੍ਰਾਪਤੀ ਹੋਈ ਹੈ ਜਿਹਨੂੰ ਹੋਈ ਹੈ ਅੱਜ ਤੱਕ ਬਿਨਾਂ ਹੁਕਮ ਮੰਨੇ ਤੇ ਸੁਖ ਦੀ ਪ੍ਰਾਪਤੀ ਨਹੀਂ ਹੋਈ ਇਹਦਾ ਮਤਲਬ ਹੈ ਬਾਕੀ ਜਿੰਨੀਆਂ ਵੀ ਸਾਰੀਆਂ ਬੱਤਾਂ ਨੇ ਸਾਰੀਆਂ ਤੇ ਕਲਮ ਫੇਰਤੀ ਜਿਹੜੀਆਂ ਬੱਤਾਂ ਹੁਕਮ ਦੀ ਗੱਲ ਨਹੀਂ ਕਰਦੀਆਂ ਜਿਹੜੀ ਪੱਤਾ ਸਿਰਫ ਲੋਕ ਜਪਣ ਦੀ ਗੱਲ ਕਰਦੀ ਹੋ ਜੇ ਲੋਕ ਜਪਣ ਲੋਕ ਜਪਣ ਨੂੰ ਸੁਖ ਨਹੀਂ ਹੈ ਉਹ ਸੁਖ ਹੋਰ ਹੈ ਲੋਕ ਜਪਣ ਨੂੰ ਲੋਕ ਜਪਣ ਨਾਲ ਤਾਂ ਜੋ ਗਿਆਨ ਪ੍ਰਾਪਤ ਹੁੰਦਾ ਹੈ ਦੁੱਖਾਂ ਤੋਂ ਛੁਟਕਾਰਾ ਹੁੰਦਾ ਹੈ ਨਾਮ ਜਪਣ ਨਾਲ ਸੁਖ ਦੀ ਪ੍ਰਾਪਤੀ ਨਾਮ ਨਾਲ ਸਦਾ ਸੁਖ ਦੀ ਪ੍ਰਾਪਤੀ ਇਹਦੇ ਕਹੋ ਸਦਾ ਸੁਖ
ਅੱਛਾ ਜੀ ਨਾਮ ਜਪਣਾ ਮਤਲਬ ਹੁਕਮ ਬੁੱਝਣਾ ਤੇ ਜਦੋਂ ਹੁਕਮ ਉਹ ਬੁੱਝਿਆ ਹੋਇਆ ਮੰਨ ਲਿਆ ਫਿਰ ਸਦਾ ਸੁਖ ਰਹਿੰਦਾ ਹੈ ਜੀ
ਬਿਲਕੁਲ
ਠੀਕ ਹੈ ਜੀ ਹਾਂਜੀ ਮਹੱਲਾ ਤੀਜਾ ਰਹਿਣ ਸਵਾਈ ਜਲਮੂਈ ਕੰਤ ਨਾ ਲਾਇਓ ਭਾਉ ਨਾਨਕ ਸੁਖ ਵਸਣ ਸੁਹਾਗਣੀ ਜਿਨ ਪਿਆਰਾ ਪੁਰਖ ਹਰ ਰਾਉ
ਸਾਰੀ ਜ਼ਿੰਦਗੀ ਅਗਿਆਨਤਾ ਦੇ ਵਿੱਚ ਜਲਦੀ ਅਗਿਆਨਤਾ ਵਿੱਚ ਸਾਰੀ ਜ਼ਿੰਦਗੀ ਹੀ ਜਲਦੀ ਵਰਗੀ ਜਲਮੂਈ ਕੰਤ ਨਾ ਲਾਇਓ ਭਾਉ ਹੁਕਮ ਨਾਲ ਭੋਲ ਨਹੀਂ ਲਾਇਆ ਹੁਕਮ ਦੀ ਬਦੇ ਹੁਕਮ ਨਾਲ ਵੀ ਪ੍ਰੇਮ ਸੰਤਰ ਆਤਮਾ ਦੀ ਆਵਾਜ਼ ਨਾਲ ਪ੍ਰੇਮ ਨਹੀਂ ਕੀਤਾ ਉਹਦੇ ਨਾਲ ਭੋਲ ਆਇਆ ਨਾਨਕ
ਨਾਨਕ ਸੁਖ ਵਸਨ ਸੁਹਾਗਣੀ ਜਿਨ ਪਿਆਰਾ ਪੁਰਖ ਹਰ ਰਾਉ
ਜਾਣਦਾ ਉਹ ਸੁਹਾਗਣੀਆਂ ਨੇ ਸੁਖ ਨਾਲ ਵਸਦੀਆਂ ਨੇ ਜਿਹਨਾਂ ਨੇ ਪਿਆਰਾ ਆਪਣਾ ਪੁਰਖ ਹਰ ਰਾਉ ਨੂੰ ਬੁਲੇ ਅੰਤਰਾਤਮਾ ਨੂੰ ਪਿਆਰਾ ਪੁਰਖ ਬੁਲੇ ਆਪਣੇ ਰੂਪ ਨੂੰ ਪਿਆਰਾ ਪੁਰਖ ਬੁਲੇ ਉਹਦਾ ਹੁਕਮ ਬੁਲੇ ਉਹਨਾਂ ਨੂੰ ਸੁਖ ਹੈ ਸੁਖ ਦੇ ਹੈ
ਠੀਕ ਹੈ ਜੀ ਪੌੜੀ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਉਪਾਏ ਕਿਤੇ ਨਾ ਪਾਈਏ ਹਰ ਕਰਮ ਵਿਧਾਤਾ
ਸਭ ਜਗ ਫਿਰ ਮੈਂ ਸਾਰਾ ਜਗ ਤੁਰ ਕੇ ਦੇਖ ਲਿਆ ਦਾਤਾ ਹਰ ਇੱਕੋ ਹੀ ਹੈ ਇੱਥੇ ਹਰ ਹਰ ਦਾ ਮਤਲਬ ਜੋਤ ਸਰੂਪ ਹੁੰਦਾ ਜੋਤ ਚ ਪੈਦਾ ਜੋਤ ਹੈ ਜੋਤ ਸਰੂਪ
ਅੱਛਾ ਜੀ
ਇੱਕੋ ਹੀ ਦਾਤਾ ਹੈ ਉਹ ਕੌਣ ਹੈ ਉਹ ਹੁਕਮ ਸੱਚਖੰਡ ਦਾਤਾ ਹੈ ਸਾਰਿਆਂ ਦਾ ਸਭ ਨੂੰ ਸੱਚਖੰਡ ਤੋਂ ਹੀ ਮਿਲਦਾ ਜੋ ਮਿਲਦਾ
ਠੀਕ ਹੈ ਜੀ
ਹੁਕਮ ਦਾਤਾ ਹੈ ਹੁਕਮ ਨਾਲ ਸਭ ਕੁਝ ਮਿਲਦਾ ਇੱਕੀ ਸੰਸਾਰੀ ਹੈ, ਇੱਕ ਪੜਾਈ ਹੈ, ਉਸ ਇੱਕੋ ਲਾਇ ਦੀ ਬਾਣ ਇੱਕੋ ਹੀ ਹੈ ਕਹਿੰਦੇ। ਤਾਂ ਤਾਂ ਬਣਾਈ ਹੋ ਗਿਆ ਨਾ, ਇੱਕੋ ਹੀ ਹੈ, ਦੂਆ ਨਹੀਂ ਹੈ ਕੋਈ।
ਠੀਕ ਹੈ ਜੀ। ਉਪਾਏ ਕਿਤੇ ਨਾ ਪਾਈਏ ਹਰ ਕਰਮ ਵਿਧਾਤਾ।
ਜਿਹੜੇ ਉਪਾਏ ਕਰਦੇ ਨੇ, ਗੁਰੂ ਪ੍ਰਾਪਤੀ ਦੇ ਉਪਾਏ ਕਰਦੇ ਨੇ ਲੋਕ, ਜਲ ਧਾਰੇ ਕਰਦੇ ਨੇ, ਕੋਈ ਜੱਗ ਕਰਦਾ, ਕੋਈ ਕੁਛ ਕਰਦਾ, ਕੋਈ ਤੀਰਥ ਯਾਤਰਾ ਕਰਦਾ, ਇਹ ਉਪਾਏ ਨੇ। ਉਪਾਏ ਕਿਤੇ ਕੋਈ ਐਸਾ ਉਪਾਏ ਨਹੀਂ ਹੈ ਜਿਹਦੇ ਨੂੰ ਪਾਇਆ ਜਾਵੇ। ਗਿਆਨ ਧਿਆਨ, ਗਿਆਨ ਦੇ ਨਾਲ ਉਹਦੇ ਨਾਲ ਧਿਆਨ ਜੁੜ ਜਾਂਦਾ, ਧਿਆਨ ਦੇ ਵਿੱਚ ਆ ਜਾਂਦਾ, ਸਮਝ ਚ ਆ ਜਾਂਦਾ, ਉਹਦੇ ਨਾਲ ਜੁੜ ਜਾਈਦਾ, ਉਹਦੇ ਨਾਲ ਇੱਕਮਿਤ ਹੋ ਜਾਈਦਾ, ਇਹ ਤਾਂ ਮੈਨੂੰ ਪਤਾ। ਪਰ ਜਿਹੜਾ ਜਾਣਾ ਹੋਰ ਕੋਈ ਇਹਦੀ ਕਰਮ, ਗਿਆਨ ਤੋਂ ਬਿਨਾਂ ਹੋਰ ਕੋਈ ਕਰਮ ਹੋਵੇ ਉਹਦੇ ਨਾਲ ਜੁੜਨਾ ਮੈਨੂੰ ਨਹੀਂ ਪਤਾ, ਬੋਲ ਨਹੀਂ ਹੈ। ਉਸੇ ਗੱਲ ਨੂੰ ਸਿੱਖਿਆ ਹੋਇਆ, ਉਪਾਏ ਕਿਤੇ ਨੂੰ ਪਾਈ ਹੈ
ਹਰ ਕਰਮ ਵਿਧਾਤਾ।
ਜਿਹਦੇ ਹੱਥ ਜੰਮਣ ਫਲ ਕਰਮ ਵਿਧਾਤਾ ਉਹੀ ਹੈ।
ਗੁਰ ਸ਼ਬਦੀ ਹਰ ਮਨ ਵਸੈ ਹਰ ਸਹਿਜੇ ਜਾਤਾ।
ਗੁਰ ਸ਼ਬਦੀ, ਗੁਰ ਉਪਦੇਸ਼ ਨਾਲ ਹਰ ਮਨ ਦੇ ਵਿੱਚ ਵਸ ਜਾਂਦੇ। ਉਹ ਆ ਗਈ ਨਾ ਫਿਰ ਉਹੀ ਗੱਲ, ਗੁਰ ਉਪਦੇਸ਼ ਹੈ ਜਿਹੜਾ, ਇਹਦੇ ਵਿੱਚ ਜਿਹੜਾ ਗਿਆਨ, ਇਹਦੇ ਨਾਲ ਪ੍ਰਾਪਤੀ ਹੋ ਜਾਂਦੀ ਹੈ। ਹਰ ਮਨ ਵਸੈ, ਹਰ
ਮਨ ਵਸੈ,
ਜਿਹਦੀ ਵਸੈ ਗੁਰ ਵਿੱਚ ਵਸ ਜਾਂਦਾ ਹੈ। ਅਸਲ ਦੇ ਵਿੱਚ ਤਾਂ ਵਸਦਾ ਤਾਂ ਮਨ ਹੈ, ਹਰ ਦੇ ਨਾਲ ਮਨ ਵਸ ਜਾਂਦਾ ਅੰਦਰੇ। ਉਮਾਨਦਾਰ ਉਹ ਇੱਕੋ ਹੀ ਨੇ, ਉਹ ਵੀ ਬਣੇ ਅਸਲ ਚ। ਮਨ ਵਸਾ ਹਰ ਸਹਿਜੇ ਜਾਤਾ, ਇਹ ਪਤਾ ਕਦ ਲੱਗਿਆ? ਪਤਾ ਲੱਗਿਆ ਹਰ ਦਾ ਜਦ ਮਨ ਟਿਕ ਗਿਆ, ਜੀਵੇ ਨਾਲ ਜੁੜ ਕੇ ਟਿਕਿਆ। ਪਤਾ ਲੱਗਿਆ ਵੀ ਇਹ ਚੀਜ਼ ਨਾਲ, ਜੋਤ ਨਾਲ ਜੁੜ ਕੇ ਟਿਕਿਆ, ਆਪਣੇ ਮੂਲ ਨਾਲ ਜੁੜ ਕੇ ਟਿਕਿਆ। ਜੋਤ ਜਾਂ ਡਿਗਦੀ ਆਪਣੇ ਮੂਲ ਨਾਲ ਜੁੜ ਕੇ ਡਿਗਦੀ ਹੈ।
ਅੰਦਰੋਂ ਤ੍ਰਿਸ਼ਨਾ ਅਗਨ ਬੁਝੀ ਹਰ ਅੰਮ੍ਰਿਤ ਤਰਨਾਤਾ।
ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਅੰਦਰੋਂ ਜਾਂ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ, ਇਹ ਸਮਝ ਲਓ ਅੰਮ੍ਰਿਤ ਸਰੋਵਰ ਚ ਇਸ਼ਨਾਨ ਹੋ ਗਿਆ। ਅੰਦਰੋਂ ਤ੍ਰਿਸ਼ਨਾ ਅਗਨ ਬੁਝਣ ਨਾਲ ਹੀ ਅੰਮ੍ਰਿਤਸਰ ਦਾ ਇਸ਼ਨਾਨ ਵੱਲੋਂ ਨਹੀਂ ਹੈ, ਉਹਦਾ ਸਰੋਵਰ ਬਣੇ ਹੀ ਕਰਨਾ। ਜ਼ਿਆਦਾ ਪੌੜੀ ਲਿਖੀ ਗਈ ਹੈ, ਮੇਰਾ ਖਿਆਲ ਹੈ ਉਦੋਂ ਸਰੋਵਰ ਬਣਿਆ ਵੀ ਨਹੀਂ ਹੁੰਦਾ।
ਹਾਂਜੀ, ਉਸ ਤੋਂ ਤਾਂ ਅੰਮ੍ਰਿਤਸਰ ਸ਼ਹਿਰ ਦਾ ਨਾਮ ਤਾਂ ਸੀਗਾ ਹੀ ਨਹੀਂ।
ਮੱਲੇ ਤੀਜੇ ਦੀ ਬਾਹਰ ਹੈ, ਅਜੋ ਕਿੱਥੇ ਸੀ?
ਹਾਂਜੀ, ਅਜੇ ਤਾਂ ਕੁਛ ਵੀ ਨਹੀਂ ਸੀ, ਅਜੇ ਤਾਂ ਗੋਇੰਦਵਾਲ ਸਾਹਿਬ ਦੀ ਗੱਲ ਹੈ।
ਇਹਨਾਂ ਨੇ ਸਲਾਹ ਬਣਾਈ ਉੱਥੇ ਜਾ ਕੇ, ਇੱਧਰ ਆਪਾਂ ਇੱਥੋਂ ਹਟ ਕੇ ਉੱਥੇ ਜਾਣਾ ਚਾਹੀਦਾ। ਉਹ ਵੀ ਚੌਥੇ ਪਾਸੇ ਦੀ ਸਲਾਹ ਬਣਾਈ।
ਠੀਕ ਹੈ ਜੀ।
ਇਹਨੂੰ ਉਹਦੇ ਨਾਲ ਜੋੜ ਦਈਏ ਚੱਕ ਕੇ।
ਹਾਂਜੀ,
ਭਗਤੀ ਨੂੰ ਅੰਮ੍ਰਿਤਸਰ ਨੂੰ ਜੋੜ ਦਈਏ, ਕਿੰਨੀ ਵੱਡੀ ਗਲਤੀ ਹੈ।
ਨਾਲੇ ਇਹ ਅੰਮ੍ਰਿਤਸਰ ਤਾਂ ਅੰਦਰ ਹੈ ਜੀ।
ਇਹ ਅੰਮ੍ਰਿਤਸਰ ਅੰਮ੍ਰਿਤਸਰ ਹੈ।
ਠੀਕ ਹੈ ਜੀ। ਅੰਮ੍ਰਿਤ ਸਰੋਵਰ ਪੈਦਾ ਹੋ ਗਿਆ ਅੰਦਰ, ਕਿਉਂਕਿ ਤ੍ਰਿਸ਼ਨਾ ਅਗਨ
ਬੁਝ ਗਈ। ਅਗਰ ਹੋ ਗਈ ਆ, ਪਾਣੀ ਰਹੂਗਾ ਇੱਕੋ ਜੀ ਰਹੂ, ਜਾਂ ਮਾਇਆ ਰਹੂਗੀ, ਦੇਖੋ ਜਾਂ ਤਾਂ ਅੰਤਰ ਰਹੂਗਾ, ਜਾਂ ਫਿਰ ਨਾਮ ਰਹੂਗਾ, ਦੁਆ ਦੇਖ ਰਹੂਗਾ। ਹੋਵੇ ਨੋਵੇ ਨਾਲ ਵਿਰੋਧ ਹੈ। ਪਹਿਲਾਂ ਅਹੰਕਾਰ ਸੀ, ਅੰਦਰ ਨਾਮ ਆ ਗਿਆ।
ਹਾਂਜੀ, ਵੱਡੀ ਵਡਿਆਈ ਵੱਡੇ ਕੀ ਗੁਰਮੁਖੀ ਬੁਲਾਤਾ।
ਵੱਡੀ ਵਡਿਆਈ ਵੱਡੇ ਕੀ, ਇਹ ਵਡਿਆਈ ਹੈ ਵੱਡੇ ਕੀ, ਵੱਡੀ ਵਡਿਆਈ ਵੀ ਵੱਡੀ ਹੈ ਵੀ ਵੱਡੇ ਕੀ।
ਠੀਕ ਹੈ ਜੀ।
ਗੁਰਮੁਖੀ ਬੁਲਾਤਾ, ਗੁਰਮੁਖਾ ਤੋਂ ਤਾਂ ਬੁਲਾਉਂਦਾ ਉਹ ਵੱਡਾ, ਕਹਿੰਦਾ ਵੀ ਐ ਬੋਲੋ। ਗੁਰਮੁਖ ਤਾਂ ਬੋਲਦੇ ਹੀ ਬੋਲਦੇ ਨੇ, ਗੁਰਮੁਖਾ ਦੀ ਕੋਈ ਵਡਿਆਈ ਨੀ, ਜਿਵੇਂ ਕਹਿੰਦਾ ਬੋਲ ਦਿੰਦਾ।
ਇੱਥੇ 6ਵੀਂ ਪੌੜੀ ਦੀ ਸਮਾਪਤੀ ਹੈ ਜੀ।